ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ, ਧਰਤ ਸਿਹਾਵੀ ਸਫਲ ਥਾਨ, ਪੂਰਨ ਭਏ ਕਾਮ, ਭਏ ਮਾਥਾ ਧਨ ਮਿਟ ਗਿਆ, ਰਵਿਆ ਨਿਤ ਰਾਮ, ਧਰਤ ਸਿਹਾਰੀ ਸਫਲ ਥਾਨ, ਪੂਰਨ ਭਏ ਕਾਮ, ਭਏ ਮਾਥਾ ਧਨ ਮਿਟ ਗਿਆ, ਰਵਿਆ ਨਿਤ ਰਾਮ, ਸਾਦ ਗੁਣਾਂ ਕਾ ਸੰਗ ਬਸਤ, ਸੁਖ ਸਹਿਜ ਬਿਸਰਾਮ, ਸਾਈ ਧਰੀ ਸੁਲੱਖਣੀ, ਸਿਮਰਤ ਹਰ ਨਾਮ, ਰਹਾਉ ਪ੍ਰਗਟ ਭਏ ਸੰਸਾਰ ਮਹ, ਫਿਰ ਤੇ ਤਹ ਨਾਮ, ਨਾਨਕ ਤਿਸ ਸਰਨਾਗਤੀ, ਘੱਟ ਘੱਟ ਸਭ ਜਾਣ, ਪ੍ਰਗਟ ਭਏ ਸੰਸਾਰ ਮਹ, ਫਿਰ ਤੇ ਤਹ ਨਾਮ, ਨਾਨਕ ਤਿਸ ਸਰਨਾਗਤੀ, ਘੱਟ ਘੱਟ ਸਭ ਜਾਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ, ਜਿਉਂ ਬੁਲਾਵ ਹੈ ਤਿਉਂ ਬੋਲਹੁ ਸੁਆਮੀ, ਕੁਦਰਤ ਕਵਨ ਹਮਾਰੀ, ਸਾਬ ਸੰਗ ਨਾਨਕ ਜਸ ਗਾਏ, ਜੋ ਪ੍ਰਭ ਕੀ ਆਪ ਪਿਆਰੀ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਕੰਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੋ ਤੁਮ ਕਥਾ ਸੁਧਾਰੀ ਆਪ ਲੋ ਤੁਮ ਕਥਾ ਸੁਧਾਰੀ ਸਿੰਘਾਸਨ ਦੇ ਮਾਲਕ ਸ਼ਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਰਨ ਛੰਨ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਨੂੰ ਸਿਜਦਾ ਕਰਦੇ ਹਾਂ। ਆਪਣੇ ਸਾਹਿਬ ਨੂੰ ਸਾਹਿਬ ਜਾਣ ਕੇ ਮਸਤਕ ਝੁਕਾ ਕੇ ਨਮਸਕਾਰ ਕਰਦੇ ਹਾਂ। ਚੁੱਕ ਝੁਕਤਾ ਵਹੀ ਹੈ ਜਿਸਨੇ ਜਾਨ ਹੋਤੀ ਹੈ ਅਕੜ ਤੋਂ ਮੁਰਦੇ ਕੀ ਪਹਿਚਾਨ ਹੋਤੀ ਹੈ। ਆਪਣੇ ਸਾਹਿਬ ਦੇ ਚਰਨਾਂ ਵਿੱਚ ਨਮਸਤਸਤ ਹੋਏ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਰਸ ਭਿੰਦੜੇ ਕੀਰਤਨ ਆਸਾ ਕੀ ਵਾਰ ਜੀ ਦੀ ਬਾਣੀ ਦੇ ਸ਼ਰਵਣ ਕਰਦੇ ਹਾਂ। ਉਪਰੰਤ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਹੁਕਮ ਨੂੰ ਪਾਠ ਰੂਪ ਵਿੱਚ ਸ਼ਰਵਣ ਕਰਦੇ ਹਾਂ ਤੇ ਸਾਹਿਬ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੀ ਵਿਚਾਰ ਸਾਂਝੇ ਕਰਨ ਦੀ ਲਾਲਸਾ ਲੈ ਕੇ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ। ਸਮੂਹ ਗੁਰੂ ਸਵਾਰਿਆਂ ਨੂੰ ਬੜੇ ਅਦਬ ਤੇ ਸਤਿਕਾਰ ਸਹਿਤ ਹੱਥ ਜੋੜ ਕੇ ਕਲਗੀਧਰ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਸਾਂਝ ਪਾਵਨ ਲਈ ਸਾਰੀ ਸੰਗਤ ਨੂੰ ਬੜੀ ਸਾਵਧਾਨੀ ਇਕਾਗਰਤਾ ਅਤੇ ਇੱਕ ਸੁਰਤਾ ਨਾਲ ਮੈਂ ਸੁਚੇਤ ਕਰਦਿਆਂ ਫਤਿਹ ਅਰਜ ਕਰਨ ਲੱਗਾ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਦੀ ਬੜੀ ਰਹਿਮਤ ਹੋਈ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੁੰਦਿਆਂ ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 819 ਅੰਗ ਤੇ ਸੁਭਾਇਮਾਨ ਨੇ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਐਡਾ ਵੱਡਾ ਜਹਾਜ ਬਣਾਇਆ ਜੇ ਸਾਰੀ ਸ੍ਰਿਸ਼ਟੀ ਇਸ ਵਿੱਚ ਬੈਠ ਕੇ ਪਾਰ ਹੋ ਰਹੀ ਏ ਤੇ ਹੁੰਦੀ ਰਹੇਗੀ। ਸ਼ਬਦ ਦੇ ਬੋਹਿਥ ਵਿੱਚ ਅੱਜ ਸਾਨੂੰ ਬਿਠਾਉਂਦੇ ਆ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਇਹ ਪਾਵਨ ਹੁਕਮ ਬਿਲਾਵਲ ਰਾਗ ਵਿੱਚ ਸਾਨੂੰ ਬਖਸ਼ਿਸ਼ ਕੀਤਾ। ਇੱਕ ਵਾਰੀ ਸਾਰੇ ਆਪਣੇ ਆਪਣੇ ਮਨ ਵਿੱਚੋਂ ਅਰਦਾਸ ਕਰ ਲਈਏ ਮਾਲਕ ਰਹਿਮਤ ਕਰਨਾ ਇਹ ਅਕਾਲ ਪੁਰਖ ਦਾ ਹੁਕਮ ਹੈ ਜੋ ਸ਼ਬਦ ਬਾਣੀ ਅਕਾਲ ਪੁਰਖ ਦਾ ਹੁਕਮ ਹੈ ਉਸ ਅਕਾਲ ਪੁਰਖ ਦੇ ਹੁਕਮ ਨੂੰ ਇਕਾਗਰਤਾ ਨਾਲ ਸ਼ਰਧਾ ਵਿੱਚ ਭਿੱਜ ਕੇ ਸੁਣ ਸਕੀਏ। ਮਾਲਕ ਅਸੀਸ ਦੇਣਾ ਇਸ ਪਾਵਨ ਹੁਕਮ ਨੂੰ ਵਿਚਾਰ ਸਕੀਏ ਉਹ ਵਿਚਾਰਾਂ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਣ ਸਾਡੇ ਆਪਣੇ ਵਿਚਾਰ ਨਾ ਰਹਿ ਜਾਣ ਗੁਰੂ ਕੇ ਸ਼ਬਦ ਦੇ ਵਿਚਾਰ ਹਿਰਦੇ ਵਿੱਚ ਥਾਂ ਬਣਾ ਲੈਣ। ਆਓ ਸਾਹਿਬ ਦੇ ਚਰਨਾਂ ਦੀ ਓਟ ਤੇ ਆਸਰਾ ਲੈ ਕੇ ਇਸ ਪਾਵਨ ਹੁਕਮ ਦੀਆਂ ਵਿਚਾਰਾਂ ਨੂੰ ਸ਼ਰਵਣ ਕਰਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਆਖੋ ਸਤਨਾਮ ਵਾਹਿਗੁਰੂ
ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਤਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ।
ਧਰਤੀ ਸੁਹਾਵਣੀ ਬਣ ਗਈ ਉਹ ਥਾਂ ਨੂੰ ਫਲ ਲੱਗ ਗਿਆ ਤੇ ਸਾਡੇ ਸਾਰੇ ਕੰਮ ਪੂਰੇ ਹੋ ਗਏ। ਅਖਰੀ ਅਰਥ ਨੇ ਧਰਤ ਸੁਹਾਵੀ, ਧਰਤੀ ਸੁਹਾਵਨੀ ਬਣ ਗਈ, ਧਰਤੀ ਸੋਹਣੀ ਬਣ ਗਈ, ਥਾਂ ਸਫਲ ਹੋ ਗਿਆ, ਨਿਫਲ ਨਾ ਰਿਹਾ ਤੇ ਕੰਮ ਅਧੂਰੇ ਨਾ ਰਹੇ, ਕੰਮ ਸਾਰੇ ਪੂਰੇ ਹੋ ਗਏ। ਕਿਵੇਂ ਉਹ ਧਰਤੀ ਸੁਹਾਵਨੀ ਕਿਵੇਂ ਬਣ ਗਈ, ਉਹ ਥਾਂ ਸਫਲਤਾ ਵਾਲਾ ਕਿਵੇਂ ਬਣ ਗਿਆ, ਉਹ ਸਾਰੇ ਕੰਮ ਪੂਰਨ ਹੋਣ ਦਾ ਰਾਜ਼ ਕੀ ਸੀ। ਹਜ਼ੂਰ ਨੇ ਅਗਲੀ ਪੰਕਤੀ ਵਿੱਚ ਜੋ ਜ਼ਿਕਰ ਕੀਤਾ, ਆਓ ਉਸ ਪੰਕਤੀ ਨੂੰ ਨਾਲ ਸਾਂਝਿਆ ਕਰੀਏ ਤਾਂ ਕਿ ਸਹਿਬ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਭਾਵ ਉਹ ਸਪਸ਼ਟ ਹੋ ਕੇ ਸਾਡੇ ਹਿਰਦੇ ਵਿੱਚ ਥਾਂ ਬਣਾ ਲੈਣ।
ਪਉ ਨਾਥ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ।
ਪਉ ਨਾਥ ਭ੍ਰਮ ਮਿਟ ਗਿਆ, ਧਰਤੀ ਸੁਹਾਵੀ ਹੋ ਗਈ, ਥਾਂ ਸਫਲਾ ਹੋ ਗਿਆ, ਕੰਮ ਪੂਰੇ ਹੋ ਗਏ, ਭਉ ਨਸ ਗਿਆ, ਧਰਮ ਮਿਟ ਗਿਆ, ਰਾਜ ਹੈ ਰਵਿਆ ਨਿਤ ਰਾਮ। ਨਿਤ ਪ੍ਰਭੂ ਨੂੰ ਰਮੇ ਹੋਏ ਘਾਟ ਘਾਟ ਵਿੱਚ ਰਹਿਣ ਵਾਲੇ ਵਾਹਿਗੁਰੂ ਨੂੰ ਸਿਮਰਨ ਕਰਦਿਆਂ ਕਰਦਿਆਂ ਉਸ ਵਿੱਚ ਰਮਣਾ ਕਰ ਲਿਆ, ਉਸ ਵਿੱਚ ਇੱਕ ਮਿਗਤਾ ਹਾਸਲ ਕਰ ਲਈ। ਜਿਨ੍ਹਾਂ ਵਾਹਿਗੁਰੂ ਦਾ ਨਾਮ ਸਿਮਰਨ ਕਰ ਲਿਆ ਉਹਨਾਂ ਦਾ ਇਹ ਸਰੀਰ ਧਰਤੀ ਸੁਹਾਵਨੀ ਹੋ ਗਈ। ਜ਼ਰਾ ਵਿਚਾਰਿਓ ਹਜ਼ੂਰ ਦਾ ਪਾਵਨ ਕਥਨ ਹੈ, ਕਰਮ ਧਰਤੀ ਸਰੀਰ, ਕਲਯੁਗ ਵਿੱਚ ਜਿਹਾ ਕੋ ਬੀਜੇ ਤਿਹਾ ਕੋ ਖਾਏ। ਇਹ ਸਰੀਰ ਧਰਤੀ ਹੈ, ਇਸ ਵਿੱਚ ਕਰਮ ਦਾ ਬੀਜ ਬੀਜਿਆ ਜਾਂਦਾ। ਉਸ ਪੰਕਤੀ ਦੇ ਆਧਾਰ ਤੇ ਅਰਥ ਇਹ ਨੇ ਤਾਂ ਜਿਹੜਾ ਇਹ ਸਰੀਰ ਧਰਤੀ ਸੀ, ਕਿਉਂਕਿ ਧਰਤੀ ਹੁੰਦੀ ਬਹੁਤ ਜ਼ਿਆਦਾ ਤੇ ਥਾਂ ਜਿਹੜੀ ਹੁੰਦੀ ਨਾ ਰਹਿਣ ਦੀ ਬਣਾਈ, ਉਸ ਧਰਤੀ ਦੇ ਕਿਸੇ ਹਿੱਸੇ ਵਿੱਚ ਬਣੀ ਹੁੰਦੀ ਹੈ। ਇਸ ਸਰੀਰ ਦੀ ਧਰਤੀ ਵਿੱਚ ਜਿਹੜਾ ਹਿਰਦੇ ਦਾ ਥਾਂ ਸੀ ਨਾ, ਉਹ ਸਫਲਾ ਹੋ ਗਿਆ, ਉਹ ਭਾਗਾਂ ਵਾਲਾ ਸਰੀਰ ਸੁਹਾਵਨਾ ਬਣ ਗਿਆ। ਜਿਨ੍ਹਾਂ ਨੇ ਅੰਦਰ ਨਾਮ ਸਿਮਰਨ ਕਰ ਲਿਆ ਉਹਨਾਂ ਦਾ ਰੋਮ ਰੋਮ ਸਫਲਾ ਹੋ ਗਿਆ, ਉਹਨਾਂ ਦੇ ਹਿਰਦੇ ਦਾ ਇੱਕ ਇੱਕ ਸਵਾਸ ਸਫਲਾ ਹੋ ਗਿਆ, ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਅਸਲੀ ਕੰਮ ਸੀ ਉਹ ਪੂਰਾ ਹੋ ਗਿਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਕਿਹੜਾ ਅਸਲੀ ਕੰਮ ਸੀ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਰਵਿਆ ਨਿਤ ਰਾਮ। ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਜ਼ਿੰਦਗੀ ਦਾ ਸਭ ਤੋਂ ਵੱਡਾ ਮੁੱਖ ਮਨੋਰਥ, ਮੁੱਖ ਕੰਮ ਸੀ ਮਨੁੱਖਾ ਜਨਮ ਨੂੰ ਸਫਲਾ ਕਰਨਾ, ਉਹ ਸਹਿਬ ਨੇ ਰਹਿਮਤ ਕਰ ਦਿੱਤੀ। ਹੁਣ ਸਿਮਰਨ ਅਭਿਆਸੀ ਬਣ ਗਏ। ਉਹ ਕਿੱਡਾ ਸੁਹਾਵਨਾ ਗੁਰਸਿੱਖ ਦਾ ਸਰੀਰ ਹੋਵੇਗਾ ਜਿਸ ਨੇ ਆਪਣੇ ਸਰੀਰ ਨਾਲ ਧਰਮ ਕਮਾ ਲਿਆ ਹੋਵੇਗਾ। ਬੇਨਤੀ ਕਰਦੇ ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਸੰਗਤਾਂ ਆਉਂਦੀਆਂ, ਕਿਸੇ ਦੇ ਹੱਥ ਵਿੱਚ ਕੋਈ ਸੇਵਾ ਪਕੜੀਏ, ਕਿਸੇ ਦੇ ਹੱਥ ਵਿੱਚ ਕੋਈ ਸੇਵਾ ਪਕੜੀਏ, ਇੱਥੇ ਆ ਕੇ ਵੀ ਮੈਂ ਬੇਨਤੀ ਕਰਦੇ ਹਾਂ, ਕੋਈ ਝਾੜੂ ਨਾਲ ਸੇਵਾ ਪਿਆ ਕਰਦਾ, ਕੋਈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੰਗਰ ਵਿੱਚ ਸੇਵਾ ਪਿਆ ਕਰਦਾ, ਕਿਸੇ ਦੇ ਹੱਥ ਵਿੱਚ ਕੋਈ ਤੌਲੀਆ ਪਕੜਿਆ ਉਹ ਸੇਵਾ ਪਿਆ ਕਰਦਾ, ਉਹਨਾਂ ਦਾ ਸਰੀਰ ਕਿੱਡਾ ਕੁ ਸੁਹਾਵਨਾ ਲੱਗਦਾ ਹੋਵੇਗਾ ਜਿਹੜੇ ਸੇਵਾਦਾਰ ਬਣ ਕੇ ਇਸ ਸਰੀਰ ਦੀ ਧਰਤੀ ਵਿੱਚ ਧਰਮ ਦਾ ਬੀਜ ਪੈ ਬੀਜਦੇ ਨੇ, ਚੌਂਕੜੇ ਮਾਰ ਕੇ ਆ ਜਾਂਦੇ ਨੇ, ਸੰਗਤ ਵਿੱਚ ਬੈਠਦੇ ਨੇ, ਚੌਂਕੜੇ ਮਾਰ ਬੈਠਦੇ ਨੇ, ਆਪਣੇ ਅੰਦਰ ਅੰਦਰਲੀ ਸੁਰਤ ਵਿੱਚ ਸ਼ਬਦ ਵਸਾਣ ਲਈ ਇਸ ਸਰੀਰ ਦੀ ਧਰਤੀ ਨੂੰ ਕਿੱਦਾਂ ਸੁਹਾਵਣਾ ਪੈ ਬਣਾਉਂਦੇ ਨੇ। ਇਹ ਗੱਲ ਸੱਚ ਹੈ, ਉਹਨਾਂ ਦੀ ਇਹ ਸਰੀਰਕ ਧਰਤੀ ਸੁਹਾਵਣੀ ਬਣ ਜਾਂਦੀ ਏ, ਉਹਨਾਂ ਦੇ ਸਰੀਰ ਦੇ ਅੰਗ ਅੰਗ ਵਿੱਚੋਂ ਧਰਮ ਫੁੱਟਦਾ। ਗੱਲ ਜ਼ਰਾ ਵਿਚਾਰ ਚ ਰੱਖਿਓ ਕਿ ਉਹ ਅੱਖਾਂ ਸੁਹਾਵਣੀਆਂ ਲੱਗਣਗੀਆਂ ਜਿਨ੍ਹਾਂ ਵਿੱਚ ਕਰੂਰਤਾ ਭਰੀ ਹੋਈ ਹੋਵੇ, ਕਿ ਉਹ ਕੰਨ ਚੰਗੇ ਲੱਗਦੇ ਨੇ ਜਿਹੜੇ ਨਿੰਦਾ ਸੁਣਦੇ ਤੇ ਕਿਸੇ ਦੀ ਬੁਰਾਈ ਦੇ ਬੋਲ ਸੁਣਦੇ ਹੋਣਗੇ, ਕਿ ਉਹ ਰਸਨਾ ਸੁਹਾਵਣੀ ਲੱਗਦੀ ਹੋਵੇਗੀ ਜਿਹੜੀ ਰਸਨਾ ਚੋਂ ਕਟੂ ਬਚਨ ਨਿਕਲਦੇ ਹੋਣਗੇ। ਮੈਂ ਬੇਨਤੀ ਕਰਦਿਆਂ ਉਹ ਹੱਥ ਕੀ ਸੋਹਣੇ ਹੋਣਗੇ ਜਿਨ੍ਹਾਂ ਦੇ ਹੱਥਾਂ ਵਿੱਚ ਕੋਈ ਕਿਸੇ ਦੇ ਨਾਲ ਹਿੰਸਾ ਦੀ ਐਸੀ ਅਵਸਥਾ ਬਣ ਜਾਂਦੀ ਹੋਵੇਗੀ। ਉਹ ਪੈਰ ਕੀ ਚੰਗੇ ਲੱਗਦੇ ਹੋਣਗੇ ਜਿਨ੍ਹਾਂ ਪੈਰਾਂ ਦਾ ਰਾਹ ਕੋਈ ਕੁਮਾਰਤ ਹੋਵੇਗਾ, ਦੁਨੀਆਂ ਦੀ ਤਰਫ ਚੱਲਦੇ ਹੋਣਗੇ। ਇੱਥੇ ਚਰਨ ਚੱਲੋ ਮਾਰਗ ਗੋਬਿੰਦ, ਮਿਟ ਹੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ। ਕਰ ਕਹਿੰਦੇ ਨੇ ਹੱਥਾਂ ਨੂੰ, ਹੱਥਾਂ ਨਾਲ ਰੱਬ ਦੇ ਘਰ ਦੇ ਕੰਮ ਕਰ। ਕਰ ਹਰ ਕਰਮ, ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਐ ਭਲਿਆ ਉਜਲਾ ਮੱਥਾ, ਤੇਰਾ ਸੋਹਣਾ ਇੱਜ਼ਤਦਾਰ ਜੀਵਨ ਬਣ ਜਾਏਗਾ ਰੱਬ ਦੀ ਨਜ਼ਰ ਵਿੱਚ। ਉਹ ਧਰਤੀ ਸੁਹਾਵਣੀ ਹੋ ਗਈ ਜਿੱਥੇ ਸਿਮਰਨ ਅਭਿਆਸੀ ਬੰਦਗੀ ਵਾਲੇ ਨੇ ਬੈਠਣਾ ਵੀ ਕਰ ਲਿਆ। ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ। ਮੈਂ ਬੇਨਤੀ ਕਰਦੀ ਹਾਂ, ਬਾਹਰ ਦੀ ਧਰਤੀ ਵੀ ਸੁਹਾਵਣੀ, ਉਨ੍ਹਾਂ ਦੀ ਸਰੀਰਕ ਧਰਤੀ ਵੀ ਸੁਹਾਵਣੀ ਹੋ ਜਾਂਦੀ ਜਿਨ੍ਹਾਂ ਦੇ ਕੋਲ ਵਾਹਿਗੁਰੂ ਦੇ ਨਾਮ ਸਿਮਰਨ ਦੀ ਇੱਕ ਮਿਕਤਾ ਬਣ ਜਾਂਦੀ। ਤੇ ਸਾਹਿਬ ਕਹਿਣ ਲੱਗੇ ਸਫਲ ਥਾਨ। ਮੈਂ ਇੱਕ ਬੇਨਤੀ ਕਰਨ ਲੱਗਾ, ਜੈਸੇ ਕਾਛੀ ਫਲ ਹੇਤ ਬਿਬਦ ਬਿਰਖ ਰੋਪੈ, ਨਿਫਲ ਰਹਿ ਬਿਰਥਾ ਨਾ ਕਾਹੂ ਕਾਜ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜੇ ਮਾਲੀ ਨੇ ਬੂਟਾ ਬੀਜਿਆ ਹੋਵੇ, ਬੜੀ ਮਿਹਨਤ ਕਰਕੇ ਉਸ ਨੂੰ ਸਰਦੀ ਗਰਮੀ ਤੋਂ ਸੰਭਾਲਦਾ ਹੋਵੇ, ਪਾਣੀ ਦੇ ਕੇ ਖਾਦ ਪਾ ਕੇ ਉਸ ਨੂੰ ਵੱਡਾ ਕਰਦਾ ਜਾਏ, ਜਦੋਂ ਬੂਟਾ ਫਲ ਲੱਗਣ ਤੇ ਆਏ, ਬੂਟੇ ਨੂੰ ਐਸੀ ਬਿਮਾਰੀ ਪੈ ਜਾਏ, ਐਸੀ ਬਿਮਾਰੀ ਪੈ ਜਾਏ ਕਿ ਫਲ ਨਾ ਲੱਗੇ, ਉਸ ਮਾਲੀ ਦੇ ਦਿਲ ਤੇ ਕੀ ਗੁਜ਼ਰਦੀ ਏ ਵੀ ਐਡੀ ਮਿਹਨਤ ਨਾਲ ਤੇ ਮੈਂ ਇਸ ਨੂੰ ਫਲ ਤੱਕ ਪਹੁੰਚਾਇਆ ਸੀ, ਇਸ ਨੂੰ ਫਲ ਨਹੀਂ ਲੱਗਿਆ। ਜੈਸੇ ਕਾਛੀ ਫਲ ਹੇਤ ਬਿਬਦ ਬਿਰਖ ਰੋਪ ਨਿਫਲ ਰਹਿ ਬਿਰਥਾ ਨਾ ਕਾਹੂ ਕਾਜ ਹੈ। ਸੰਤਤ ਨਿਮਿਤ ਨਿਰਪ ਅਨਕ ਵਿਵਾਹ ਕਰੇ, ਸੰਤਤ ਬਿਹੂਨ ਬੰਤਾ ਨਾ ਗ੍ਰਹਿ ਕਾਜ ਹੈ। ਰਾਜਾ ਸ਼ਾਦੀ ਕਰੇ, ਨਿਰਪ ਸ਼ਾਦੀ ਕਰੇ ਔਲਾਦ ਵਾਸਤੇ, ਤੇ ਜੇ ਘਰ ਵਿੱਚ ਔਲਾਦ ਨਾ ਹੋਵੇ ਤੇ ਕਹਿਣ ਲੱਗੇ ਸ਼ਾਦੀ ਕੀਤੀ ਉਸ ਦੀ, ਉਸ ਨੂੰ ਲੱਗਦਾ ਵੀ ਨਿਫਲੀ ਹੋ ਗਈ, ਘਰ ਵਿੱਚ ਪੁੱਤਰ ਨਹੀਂ ਪੈਦਾ ਹੋਇਆ। ਵਿਦਿਆ ਦਾਨ ਜਾਨ ਜੈਸੇ ਪਾਧਾ ਚਟ ਸਾਲ ਜੋੜੇ, ਵਿਦਿਆਹੀਨ ਖਲ ਨਾਮ ਉਪਰਾਜ ਹੈ। ਪੈਸੇ ਸਤਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਿਮਿਤ, ਗਿਆਨ ਬਿਹੂਨ ਧ੍ਰਿਗ ਜਨਮ ਕੋ ਲਾਜ ਹੈ। ਸਕੂਲ ਖੋਲਿਆ, ਉਸ ਵਿੱਚ ਬੱਚੇ ਦਾਖਲ ਕੀਤੇ, ਟੀਚਰ ਨੇ ਮਿਹਨਤ ਕਰਕੇ ਪੜ੍ਹਾਇਆ, ਤੇ ਜੇ ਅੱਗੋਂ ਬੱਚੇ ਇਹੋ ਜਿਹੇ ਘੱਟ ਦਿਮਾਗ ਦੇ ਹੋਣ ਵੀ ਸਾਰੇ ਫੇਲ ਹੋ ਜਾਣ, ਤੇ ਪੜ੍ਹਾਉਣ ਵਾਲੇ ਦੇ ਦਿਲ ਤੇ ਕੀ ਗੁਜ਼ਰਦੀ ਏ ਵੀ ਮੈਂ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਾਇਆ ਤੇ ਫਲ ਕੀ ਮਿਲਿਆ, ਨਤੀਜਾ ਕੀ ਨਿਕਲਿਆ। ਇਹ ਮਨੁੱਖਾ ਜਨਮ ਮਿਲਿਆ, ਰੱਬ ਨੇ ਸਰੀਰ ਅੰਦਰ ਜੀਓ ਪਾਇਆ, ਜਿਹਦਾ ਥਾਨ ਸਫਲਾ ਕਰਨਾ ਸੀ, ਅੰਦਰ ਮਨ ਪਾਇਆ, ਕਿਉਂਕਿ ਜੀਓ ਪਾਏ ਪਿੰਡ ਜਨ ਸਾਜਿਆ। ਜਿਸ ਨੇ ਤੇਰਾ ਪਿੰਡ ਸਾਜਿਆ, ਤੇਰੀ ਸਰੀਰਕ ਧਰਤੀ ਬਣਾਈ, ਅੰਦਰ ਮਨ ਪਾਇਆ, ਭਲਿਆ ਜੇ ਤੇਰੇ ਮਨ ਵਿੱਚ ਨਾਮ ਸਿਮਰਨ ਨਹੀਂ, ਬੰਦਗੀ ਨਹੀਂ, ਧਰਮ ਨਹੀਂ, ਸੱਤ ਮਾਰਗ ਦਾ ਰਾਹ ਨਹੀਂ, ਤੇ ਸਮਝ ਲੈਣਾ ਨਿਫਲ ਥਾਨ ਹੋ ਗਿਆ। ਤੇ ਜੇ ਅਸੀਂ ਸੋਹਣੇ ਧਰਮੀ ਬਣ ਕੇ ਆਪਣੇ ਜੀਵਨ ਨੂੰ ਗੁਰਸਿੱਖੀ ਮਾਰਗ ਤੇ ਚਲਾਉਂਦੇ ਹਾਂ, ਸਹਿਬ ਦੀ ਬਖਸ਼ਿਸ਼ ਨਾਲ ਗਿਆਨ ਅੰਦਰ ਪ੍ਰਾਪਤ ਕਰਦਿਆਂ ਜ਼ਿੰਦਗੀ ਬਤੀਤ ਕੀਤੀ, ਤੇ ਹਜ਼ੂਰ ਕਹਿੰਦੇ ਨੇ ਫਿਰ ਧਰਤ ਸੁਹਾਵੀ ਸਫਲ ਥਾਨ, ਪੂਰਨ ਭਏ ਕਾਮ। ਸਾਡੇ ਜ਼ਿੰਦਗੀ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਨੇ। ਇੱਕ ਗੱਲ ਵਿਚਾਰ ਕਰਕੇ ਰੱਖ ਲੈਣਾ, ਜਦੋਂ ਰਵਿਆ ਨਿਤ ਰਾਮ ਹੋਵੇਗਾ ਨਾ, ਜਦੋਂ ਵਾਹਿਗੁਰੂ ਵਾਹਿਗੁਰੂ ਜਪਦੇ ਹੋਵਾਂਗੇ, ਵਾਹਿਗੁਰੂ ਜਪ ਕੇ ਸੁਰਤ ਨੂੰ ਵਾਹਿਗੁਰੂ ਵਿੱਚ ਵਿਲੀਨ ਕਰ ਲੈਂਦੇ ਹੋਵਾਂਗੇ, ਫਿਰ ਤੇ ਮਾਲਕ ਦੇ ਹੋ ਗਏ, ਫਿਰ ਤੇ ਡੋਰੀ ਸਹਿਬ ਹੱਥ ਹੋ ਗਈ, ਪ੍ਰਭ ਡੋਰੀ ਹੱਥ ਤੁਮਾਰੇ। ਔਰ ਇਹ ਸੱਚ ਹੈ, ਜਿਨ੍ਹਾਂ ਨੇ ਸਿਮਰਨ ਕਰਕੇ ਵਾਹਿਗੁਰੂ ਨਾਲ ਜੁੜਨਾ ਕਰ ਲਿਆ, ਉਨ੍ਹਾਂ ਸੇਵਕਾਂ ਦੇ ਸਾਰੇ ਕੰਮ ਵਾਹਿਗੁਰੂ ਆਪ ਸਵਾਰਦਾ ਹੈ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕਰ ਪੈ ਸੇਵਕ ਤਤਕਾਲ, ਦੇਰੀ ਨਹੀਂ ਲੱਗਦੀ, ਤਤਕਾਲ ਹੋਏ ਆਵੈ। ਤੇ ਸਾਹਿਬ ਕਹਿੰਦੇ ਨੇ ਭਲਿਆ ਸਿਮਰਨ ਕਰ, ਤੇਰੀ ਜ਼ਿੰਦਗੀ ਦੇ ਸਾਰੇ ਕੰਮ ਹੀ ਪੂਰੇ ਨੇ, ਅਧੂਰਾ ਕੋਈ ਨਹੀਂ ਰਹੇਗਾ। ਤੇ ਸਾਹਿਬ ਦੀ ਰਹਿਮਤ ਨਾਲ ਸੇਵਕ ਨੇ ਇੰਜ ਧਰਮ ਦੇ ਮਾਰਗ ਤੇ ਚੱਲਣਾ ਕਰਕੇ ਧੌ ਧਰਮ ਸਾਰੇ ਦੂਰ ਕਰ ਲਏ। ਇੱਕ ਗੱਲ ਵਿਚਾਰ ਕਰਕੇ ਰੱਖਣਾ, ਧਰਮ ਹੀ ਭੌ ਦਾ ਕਾਰਨ ਬਣਦਾ, ਭੌ ਨਾਥਾ ਭਰਮ ਮਿਟ ਗਿਆ। ਜਿਸ ਦਿਨ ਭਰਮ ਮਿਟ ਗਿਆ ਭੌ ਨੱਸ ਗਿਆ। ਬਾਤ ਵਿਚਾਰਿਓ, ਰਾਜ ਭੁਜੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਰਾਜ ਰੱਜੂ ਯਾਨੀ ਰੱਸੀ, ਭੁਜੰਗ ਸਰਪ, ਰਾਤ ਦੇ ਅੰਧੇਰੇ ਵਿੱਚ ਰੱਸੀ ਵਲਦਾਰ ਬਣਾ ਕੇ ਪਈ ਹੋਈ ਨੂੰ ਦੇਖ ਧਰਮ ਪੈਦਾ ਹੋ ਗਿਆ ਕਿ ਸੱਪ ਹੈ, ਨਸੇਗਾ ਕਿ ਨਹੀਂ, ਡਰੇਗਾ ਕਿ ਨਹੀਂ। ਧਰਮ ਨੇ ਭੌ ਨੂੰ ਜਨਮ ਦਿੱਤਾ, ਹੁਣ ਉਸ ਰੱਸੀ ਵਿੱਚ ਜੇ ਸੱਪ ਨਜ਼ਰ ਆਇਆ, ਉਸ ਡਰ ਨੂੰ ਦੂਰ ਕਰਨ ਦਾ ਤਰੀਕਾ ਕੀ ਹੈ? ਸਪੇਰੇ ਨੂੰ ਸੱਦਣਾ ਪਏਗਾ, ਡਾਂਗ ਨਾਲ ਮਾਰਨਾ ਪਏਗਾ, ਕੋਈ ਮੰਤਰ ਪੜ੍ਹ ਕੇ ਉਸ ਸੱਪ ਨੂੰ ਵਸ ਕਰਨਾ ਪਏਗਾ? ਨਹੀਂ, ਲਾਈਟ ਜਗਾਈ, ਲੈਂਪ ਜਗਾ ਕੇ, ਬਲਬ ਜਗਾ ਕੇ ਜਦੋਂ ਚੰਗੀ ਤਰ੍ਹਾਂ ਵੇਖਿਆ ਤੇ ਜਾਪਿਆ ਵੀ ਐਵੇਂ ਭੁਲੇਖਾ ਹੀ ਪੈ ਗਿਆ ਸੀ ਵੀ ਇਹ ਸੱਪ ਹੈ ਤੇ ਰੱਸੀ ਹੈ। ਇੱਕ ਬਾਤ ਵਿਚਾਰ ਚ ਰੱਖ ਲੈਣਾ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਇਹ ਭਲਿਆ ਅੱਜ ਤੂੰ ਡਰਦਾ ਫਿਰਦਾ। ਮੈਂ ਇੱਕ ਬੇਨਤੀ ਕਰਨ ਲੱਗਾ, ਜਦੋਂ ਅੰਦਰ ਨਿਰਭਉ ਨਹੀਂ ਜਪਦੇ ਉੱਥੇ ਥਾਂ ਥਾਂ ਤੇ ਡਰ ਨੇ, ਬਾਹਰ ਤੇ ਅੰਧੇਰੇ ਵਿੱਚ ਸਿਰਫ ਇੱਕ ਰੱਸੀ ਸੱਪ ਬਣ ਕੇ ਡਰਾਉਂਦੀ ਏ, ਪਰ ਧਰਮ ਦੀ ਦੁਨੀਆ ਵਿੱਚ ਜੇ ਅੰਦਰ ਵਾਹਿਗੁਰੂ ਦਾ ਸਿਮਰਨ ਮੁੱਕ ਗਿਆ, ਨਾਮ ਤੋਂ ਟੁੱਟ ਗਏ, ਨਿਰਭਉ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ, ਤੇ ਸੱਚ ਕਰਕੇ ਜਾਣਨਾ ਕਦਮ ਕਦਮ ਤੇ ਇੱਥੇ ਮਨੁੱਖ ਨੂੰ ਭਉ ਹੈ, ਯੇ ਭੈ ਪਰਲੋਕ ਭੈ, ਮਰਨ ਵੇਦਨਾ ਜਾਤ ਅਨ ਰੱਖਿਆ, ਗੁਪਤ ਭੈ ਅਕਸਮਾਤ ਭੈ ਸਾਤ। ਵਿਦਵਾਨ ਕਹਿੰਦੇ ਨੇ ਪਤਾ ਨਹੀਂ ਹਰ ਵੇਲੇ ਮਨੁੱਖ ਨੂੰ ਕਦੀ ਕਿਤੋਂ ਡਰ, ਕਦੀ ਕਿਤੋਂ ਡਰ। ਇਹ ਭਲਿਆ ਜੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਉਸ ਦਾ ਗਿਆਨ ਹਾਸਲ ਕਰ ਲਿਆ, ਫਿਰ ਤੈਨੂੰ ਕਿਤੋਂ ਡਰਨ ਦੀ ਲੋੜ ਨਹੀਂ ਰਹਿ ਜਾਏਗੀ, ਫਿਰ ਤੇ ਡਰ ਤੇਰੇ ਅੱਗੇ ਲੱਗ ਕੇ ਖੁਦ ਡਰੇਗਾ। ਇੱਕ ਬਾਤ ਵਿਚਾਰ ਚ ਰੱਖ ਲੈਣਾ, ਅੱਜ ਮਨੁੱਖ ਨੂੰ ਸਭ ਤੋਂ ਪਹਿਲਾ ਡਰ ਆਪਣੇ ਹੀ ਮਨ ਤੋਂ ਹੈ। ਪਤਾ ਨਹੀਂ ਇਸ ਨੇ ਕਿਹੜਾ ਗੁਨਾਹ ਕਰ ਦੇਣਾ, ਕਿਹੜਾ ਪਾਪ ਕਰ ਲੈਣਾ, ਇਸ ਨੇ ਪਤਾ ਨਹੀਂ ਕਿੱਧਰ ਆਪਣੀ ਸੁਰਤ ਗੰਦਗੀ ਵਿੱਚ ਲੈ ਜਾਣੀ ਏ। ਇਹ ਭਲਿਆ ਜੇ ਅੰਦਰਲੇ ਹਿਰਦੇ ਵਿੱਚ ਨਾਮ ਸਿਮਰਨ ਕਰਕੇ ਰਵਿਆ ਨਿਤ ਰਾਮ ਦੀ ਅਵਸਥਾ ਵਿੱਚ ਚਲਾ ਗਿਆ ਤੇ ਭੌ ਨਾਥਾ ਭਰਮ ਮਿਟ ਗਿਆ, ਫਿਰ ਭਰਮ ਸਾਰਾ ਦੂਰ ਹੋ ਗਿਆ, ਅੰਦਰ ਕੋਈ ਭੌ ਨਾ ਰਹਿ ਗਿਆ, ਫਿਰ ਜੈਸਾ ਸਾ ਤੈਸਾ ਦਿਖਲਾਇਆ। ਖੋਲ ਕਿਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ। ਇੱਕ ਮੈਂ ਬੇਨਤੀ ਕਰਨ ਲੱਗਾ, ਗੱਲ ਜ਼ਰਾ ਧਿਆਨ ਚ ਰੱਖਿਓ, ਐਵੇਂ ਸੱਪ ਨਹੀਂ ਬਣਦਾ, ਥੱਲੇ ਕੋਈ ਆਧਾਰ ਚਾਹੀਦਾ, ਰੱਸੀ ਅਧਿਸ਼ਠਾਨ ਤੋਂ ਬਗੈਰ ਐਵੇਂ ਤੇ ਨਹੀਂ ਨਾ ਸੱਪ ਬਣ ਜਾਏਗਾ। ਕੋਈ ਆਧਾਰ ਸੀ ਥੱਲੇ ਤੇ ਸੱਪ ਨਜ਼ਰ ਆਇਆ, ਤੇ ਜੋ ਕੁਛ ਵੀ ਤੈਨੂੰ ਅੱਜ ਡਰਨ ਵਾਲੀਆਂ ਚੀਜ਼ਾਂ ਨਜ਼ਰ ਆਉਂਦੀਆਂ ਉਹਨਾਂ ਦਾ ਵੀ ਤਾਂ ਕੋਈ ਆਧਾਰ ਹੈ ਨਾ, ਥੱਲੇ ਕੁਛ ਨਾ ਕੁਛ ਤੇ ਹੈ। ਉਹ ਹੈ ਇੱਕ ਚੇਤਨ ਸੱਤਾ, ਉਹ ਹੈ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ। ਇਹ ਭਲਿਆ ਡਰ ਡਰ ਮਰਤੇ ਜਬ ਜਾਣੀਏ ਦੂਰ, ਡਰ ਚੂਕਾ ਦੇਖਿਆ ਭਰਪੂਰ। ਸਾਹਿਬ ਕਹਿਣ ਲੱਗੇ ਤਾਂ ਡਰ ਡਰ ਕੇ ਮਰਦੇ ਹਾਂ ਜੇ ਰੱਬ ਤੋਂ ਦੂਰ ਆ। ਜਿਸ ਦਿਨ ਰੱਬ ਸਿਮਰਨ ਵਿੱਚ ਆਪਣੀ ਸੁਰਤ ਵਿੱਚ ਆ ਗਿਆ ਉਸ ਦਿਨ ਭੌ ਨਾਥਾ ਧਰਮ ਮਿਟ ਗਿਆ, ਨਵਿਆ ਰਵਿਆ ਨਿਤ ਰਾਮ। ਹਰ ਵੇਲੇ ਹਰ ਪਲ ਵਾਹਿਗੁਰੂ ਵਾਹਿਗੁਰੂ ਕਰਦਾ, ਸੱਚ ਕਰਕੇ ਜਾਣ ਲੈਣਾ। ਵਾਹਿਗੁਰੂ, ਵਾਹਿਗੁਰੂ ਕਰਨ ਵਾਲੇ ਦੀ ਰੱਖਿਆ ਵੀ ਮਾਲਕ ਆਪ ਕਰਦਾ, ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਨੂੰ ਬਲਦੀ ਅੱਗ ਵਿੱਚੋਂ ਵੀ ਆਪ ਸਾਹਿਬ ਬਚਾ ਲੈਂਦਾ। ਜੇ ਮਾਤਾ ਦੇ ਪੇਟ ਦੀ ਬਲਦੀ ਅੱਗ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਤਨੀ ਮਾਸੂਮ ਜਿੰਦ ਨੂੰ ਬਚਾ ਲਿਆ, ਤੇ ਭਲਿਆ ਅੱਜ ਬਾਹਰਲੇ ਦੁੱਖਾਂ ਤੋਂ ਤੈਨੂੰ ਕਿਉਂ ਨਹੀਂ ਬਚਾ ਸਕਦਾ। ਇੱਕ ਬਾਤ ਵਿਚਾਰ ਕਰਕੇ ਰੱਖ ਲੈਣਾ, ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁਤਾਂਤ ਬਚਾਵੈ, ਛੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੈ, ਰਾਹਤ ਹੈ ਆਪਣੋ ਕਰ ਬੈ ਕਰ ਪਾਪ ਸੰਭੂਹ ਨਾ ਭੇਟਣ ਪਾਵੈ। ਔਰ ਕੀ ਬਾਤ ਕਹਾਂ ਕਹਿਤੋ ਸੋ, ਸੋ ਪੇਟ ਹੀ ਕੇ ਪਾਟ ਬੀਚ ਬਚਾਵੈ। ਮੈਂ ਇੱਕ ਧਰਮ ਗ੍ਰੰਥ ਦੇ ਕਰਤਾ ਦੀ ਗਾਥਾ ਪੜ੍ਹੀ, ਇੱਕ ਬੰਦੇ ਕੋਲੋਂ ਕਤਲ ਹੋ ਗਿਆ, ਉਹ ਵਕੀਲ ਕੋਲ ਗਿਆ ਵੀ ਮੈਨੂੰ ਬਚਾ ਲੈ। ਉਹ ਕਹਿਣ ਲੱਗਾ ਵੀ ਰੁਪਈਆ ਲਵਾਂਗਾ 50,000, ਦਲੀਲਾਂ ਦੇਣੀਆਂ ਮੇਰਾ ਕੰਮ, ਪਤਾ ਹੀ ਹੈ ਵੀ ਝੂਠ ਨੂੰ ਸੱਚ ਤੇ ਸੱਚ ਨੂੰ ਅਸੀਂ ਝੂਠ ਬਣਾ ਹੀ ਲੈਂਦੇ ਹਾਂ। ਕਹਿਣ ਲੱਗਾ ਰੁਪਈਆ ਲਵਾਂਗਾ 50,000, 25 ਦੇ ਜਾ ਅੱਜ ਤੇ 25 ਉਸ ਦਿਨ ਲਵਾਂਗਾ, ਬੜੀ ਪੁਰਾਣੀ ਗੱਲ ਹੈ, 25 ਉਸ ਦਿਨ ਲਵਾਂਗਾ ਜਿਸ ਦਿਨ ਤੈਨੂੰ ਬਰੀ ਕਰ ਦਿਆਂਗਾ। ਕਹਿੰਦਾ ਵੀ ਠੀਕ ਹੈ, 25,000 ਰੁਪਈਆ ਲੈ ਲਿਆ। ਉਸ ਨੂੰ ਕਹਿਣ ਲੱਗਾ ਬਸ ਮੈਂ ਤੇਰੀ ਸਾਰੀ ਕਾਰਵਾਈ ਇਸ ਆਧਾਰ ਤੇ ਚਲਾਉਣੀ ਹੈ ਵੀ ਤੂੰ ਹੈ ਪਾਗਲ ਤੇ ਤੂੰ ਨਕਲੀ ਪਾਗਲ ਬਣ ਕੇ ਜੱਜ ਦੇ ਸਾਹਮਣੇ ਪੇਸ਼ ਹੋਣਾ। ਜੱਜ ਤੈਨੂੰ ਕੋਈ ਸਵਾਲ ਕਰੇ ਅੱਗੇ ਬੜੇ ਖੜਵੇ ਜੇ ਤੇ ਬੜੇ ਅਜੀਬ ਜੇ ਢੰਗ ਨਾਲ ਇੱਕੋ ਹੀ ਗੱਲ ਕਹਿਣੀ ਹੈ, ਹੇ ਜੱਜ ਤੈਨੂੰ ਪੁੱਛੇ ਤੇਰਾ ਨਾਂ ਕੀ, ਆਖੇ ਹੇ, ਤੈਨੂੰ ਕੋਈ ਸਵਾਲ ਕਰੇ ਤੂੰ ਬਸ ਇੱਕੋ ਹੀ ਕਹੀ ਜਾਈ ਹੇ। ਪੰਜੀ ਚੱਲਿਆ, ਜੱਜ ਨੇ ਜਦੋਂ ਸਾਰਾ ਕੁਛ ਦੇਖਿਆ, ਜੋ ਕੁਛ ਵੀ ਉਸਨੇ ਨਕਲੀ ਕਾਗਜ਼ਾਤ ਤਿਆਰ ਕੀਤੇ ਸੀ ਉਹ ਵੀ ਦੇਖੇ, ਤੇ ਜੱਜ ਕਹਿੰਦਾ ਬਰੀ, ਜਾਂ ਤੈਨੂੰ ਹੈ ਪਾਗਲ ਹੋਣ ਦੇ ਨਾਤੇ ਤੇਥੋਂ ਕਤਲ ਹੋਇਆ, ਬਰੀ। ਹੁਣ ਵਕੀਲ ਕਹਿੰਦਾ ਵੀ 25,000 ਰੁਪਈਆ ਮੇਰਾ ਲਿਆ ਵੀ ਸ਼ਾਬਾਸ਼, ਹੈਂ ਤੂੰ ਬਹੁਤ ਸੋਹਣਾ ਜੋ ਰੋਲ ਤੈਨੂੰ ਦਿੱਤਾ ਸੀ ਅਦਾ ਕੀਤਾ ਜੀ, ਵਧਾਈ ਹੋਵੇ, ਮੇਰਾ 25,000 ਰੁਪਈਆ ਲਿਆ। ਕਹਿੰਦਾ ਹੇ, ਉਹ ਕਹਿੰਦਾ ਵੀ ਕਚਹਿਰੀ ਦੀ ਗੱਲ ਮੁੱਕ ਗਈ, ਹੁਣ ਆਪਾਂ ਇੱਥੇ ਬੈਠੇ ਹਾਂ, ਮੇਰਾ 25,000 ਦੇ। ਕਹਿੰਦਾ ਹੇ, ਕਹਿੰਦਾ ਦੇ ਗਈ, ਹੁਣ ਇਹ ਕੀ ਤੂੰ ਨਾਟਕ ਪਿਆ ਕਰਦਾ, 25,000 ਦੇ। ਉਸਨੇ ਇੱਕ ਦਲੀਲ ਦਿੱਤੀ, ਕਹਿਣ ਲੱਗਾ ਵਕੀਲ ਸਾਹਿਬ ਜਿਹੜੀ ਹੈ ਮੈਨੂੰ ਕਤਲ ਤੋਂ ਬਚਾ ਸਕਦੀ ਹੈ, 25,000 ਤੋਂ ਨਹੀਂ ਬਚਾ ਸਕਦੀ ਹੈ। ਗੱਲ ਜ਼ਰਾ ਗਾਥਾ ਲਿਖਣ ਵਾਲੇ ਨੇ ਗੱਲ ਸਮਝਾਉਣ ਵਾਸਤੇ ਗੱਲ ਸਮਝਾਈ ਹੈ, ਭਲਿਆ ਤੂੰ ਅਗਰ ਸਿਮਰਨ ਕਰਦਿਆਂ ਕਰਦਿਆਂ ਅੱਜ ਸੰਸਾਰ ਦੇ ਦੁੱਖਾਂ ਦੀ ਗੱਲ ਤੇ ਇੱਕ ਪਾਸੇ ਰਹੀ, ਜਿੱਥੇ ਜੰਮ ਦਾ ਐਡਾ ਵੱਡਾ ਭੈ ਡਰ ਉਹ ਮੁੱਕ ਜਾਣਾ, ਇੱਥੇ ਦੁਨੀਆਂ ਦੇ ਨਿੱਕੇ ਨਿੱਕੇ ਡਰਾਂ ਦੀ ਕੀ ਗੱਲ ਹੈ, ਤੇਰੀ ਰਸਨਾ ਤੇ ਨਾਮ ਆ ਜਾਏ ਤੇ ਅੰਦਰੋਂ ਸਿਮਰਨ ਅਭਿਆਸੀ ਬਣ ਜਾਏ, ਫਿਰ ਭਉ ਨਾਥਾ ਭ੍ਰਮ ਮਿਟ ਗਿਆ, ਰਵਿਆ ਨਿਤ ਰਾਮ, ਨਿਤ ਵਾਹਿਗੁਰੂ ਦਾ ਸਿਮਰਨ ਕਰਦਿਆਂ ਸਾਰੇ ਡਰ ਉਸ ਦੇ ਦੂਰ ਹੋ ਗਏ ਜੀ।
ਸਾਧ ਜਨਾ ਕੈ ਸੰਗ ਬਸਤਾ ਸੁਖ ਸਹਿਜ ਬਿਸਰਾਮ।
ਸਿਮਰਨ ਅਭਿਆਸੀਆਂ ਦੇ ਸੰਗ ਵਿੱਚ ਰਹਿੰਦਿਆਂ ਸੁਖ ਮਿਲਦਾ, ਸਹਿਜ ਅਵਸਥਾ ਆ ਜਾਂਦੀ, ਅੰਦਰ ਵਿਸ਼ਰਾਮ ਪ੍ਰਾਪਤ ਹੁੰਦਾ। ਹਰ ਥੱਕਿਆ ਬੰਦਾ ਆਰਾਮ ਕਰਨਾ ਚਾਹੁੰਦਾ, ਵਿਸ਼ਰਾਮ ਕਰਨਾ ਚਾਹੁੰਦਾ। ਜਨਮਾਂ ਜਨਮਾਂ ਦਾ ਦੌੜਦਾ ਮਨ ਵੀ ਥੱਕਿਆ ਹੋਇਆ, ਇਸ ਨੂੰ ਵੀ ਵਿਸ਼ਰਾਮ ਦੀ ਜ਼ਰੂਰਤ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸ਼ਰਾਮ। ਸਿਮਰਨ ਕਰਦਿਆਂ ਕਰਦਿਆਂ ਹਜ਼ੂਰ ਕਹਿਣ ਲੱਗੇ, ਐਸੀ ਰਹਿਮਤ ਹੋ ਗਈ, ਅੰਦਰਲਾ ਆਪਾ ਟਿਕ ਗਿਆ, ਸੁੱਖ ਦੀ ਅਵਸਥਾ ਬਣ ਗਈ, ਸਹਿਜ ਵਿੱਚ ਆ ਗਿਆ, ਆਤਮਕ ਅਡੋਲਤਾ ਬਣ ਗਈ, ਮਨ ਨੂੰ ਵਿਸ਼ਰਾਮ ਮਿਲਣਾ ਸ਼ੁਰੂ ਹੋ ਗਿਆ। ਇੱਕ ਵਾਰ ਜ਼ਰੂਰ ਵਿਚਾਰ ਚ ਰੱਖ ਲੈਣਾ, ਦੁਨੀਆਂ ਦੇ ਸੰਗ ਵਿੱਚ ਰਹਿੰਦਿਆਂ ਦੁੱਖ ਮਿਲਦੇ ਨੇ, ਸਹਿਜ ਦੀ ਥਾਂ ਤੇ ਭਟਕਣਾ, ਚੰਚਲਤਾ ਮਿਲਦੀ ਹੈ। ਸਾਡਾ ਕੋਈ ਅਕੇਲਾ ਸੁਣਨ ਤੱਕ ਹੀ ਸੀਮਤ ਦਾਇਰਾ ਨਹੀਂ, ਤੁਸੀਂ ਪ੍ਰੈਕਟੀਕਲੀ ਦੇਖ ਸਕਦੇ ਹੋ। ਸੰਸਾਰੀ ਲੋਕਾਂ ਵਿੱਚ ਜਾ ਕੇ ਬੈਠੋ, ਉੱਥੇ ਕੋਈ ਦੁੱਖ ਦੀ ਗੱਲ ਕਰਦਾ, ਕੋਈ ਦੁੱਖ ਦੀ ਗੱਲ ਕਰਦਾ, ਜਿਸ ਮਾਨਕ ਤੈ ਕਰੋ ਬੇਨਤੀ, ਸੋ ਆਪਣਾ ਦੁੱਖ ਭਰਿਆ, ਉਹ ਆਪਣੀਆਂ ਦੁੱਖ ਦੀਆਂ ਗੰਢਾਂ ਖੋਲ ਕੇ ਅੱਗੇ ਰੱਖਦਾ, اور حقیقت ہے بھی سمرن ابیاسیاں دے سانگ وچ بیٹھے ہیں ساد جنا کا سانگ بست ساد نام نرمل تاکہ کرم ساد دے ارتھ ساد دا نام ساد دی ویاکھیا جس دے کرم نرمل کرم نے تین طرح دے شریرک کرم او نرمل مانسک چتونا دے کرم او نرمل تے واچک کرم زبان دے بولان دے کرم بھی نرمل انہوں کہندے نے منسا باچا کرمنا کائک واچک تے مانسی یہ سارے کرم جس دے نرمل کوئی ایسا گرمکھ سمرن ابیاسی اس دے سانگ وچ بیٹھے ہیں یہ سمجھ لینا اندر سکھ ملتا ہے من وچ او آتمک سکھ آ جاندا ہے اندر ہردہ اتنا سہج وچ چلا جاندا ہے او جیڑی دوڑ بھج تے چنچلتا سی اس تو اپنے آپ نوں نزاکت ملدی تے من شانتی وچ چلا جاندا اتنا وشرام ملدا کہ جیویں شاید میں جنماں جنماں دی اج تھکان اتار لی ہوئے اور ایک گل سمجھ لینا اگر من وچ نام نوں وشرام دے دیتا تے جیون نوں وشرام مل گیا سکھمنی سکھ امرت پرب نام بھگت جنا کا من وشرام یہ حقیقت ہے اکال مورت ہے ساد سنتن کی ٹھاہر نیکی دھیان کو اندر واہگرو کا دھیان تے سمجھ لینا بندگی سمرن ابیاسیاں دے اندر اکال پرخ دی ٹھاہر ہو جاندی اندر اس دا ٹکانا بن جاندا اندر سرت وچ واہگرو جی دا واسا ہو جاندا اندر واہگرو جی دا واسا ہو گیا تے سکھ ملیا سہج تے وشرام پراپت ہویا انہاں دا سانگ نہ کریو جنہاں دے سانگ وچ بیٹھے ہاں سانو دکھ ملے من پٹک جائے آتمک ادولتا بکھر جائے اس کر کے کبیر جی نے بڑا سچیت کیتا ہے کبیر ساکت سانگ نہ کیجیے دور جائیے بھاگ باسن کارو پرسی ہے تو کچھ لاگ جاگ بھائی گرداس صاحب جی کہندے نے کوئلہ سیتل کر کرت شیام گہ پرس دگد پرس تپت پر دگد کرت ہے کوکر کے چاٹت کلیور کو لاگا چھوت کاٹت شریر پیر ترت نہ پیر تیر نہ ترت ہے پھوٹت ہی پاہن جو پرت پخان پر پاہن پرت پن گاگر فرت ہے تیسے ہی اسادو سنگ پریت ہوں گروت گرو لوک پر لوک دکھ دوکھ نہ ترت ہے بھائی گرداس صاحب جی نے بڑے کمال دے ادھارن دیتے نے کہندے نے کولا ٹھنڈا ہوئے ہاتھ وچ پھڑ لئیے ہاتھ نوں کالا کرے گا تے جے کولا گرم ہاتھ وچ پھڑ لئیے تے ہاتھ نوں ساڑے گا کہن لگے کتے نوں جے پیار کرو گے جے کتا پیار نال پیش آئے گا تے چٹے گا چٹے گا تے اپنی تھک لگا کے اپنا منہ لگا کے پھر ہاتھ گندا کرے گا تے جے غصے وچ آ کے ہاتھ منہ چ پائے گا تے کٹے گا کتے دا کٹنا بھی کتے دا چٹنا بھی اس دا پیار بھی اس دا ورودھ بھی دکھ دائی ہے کہن لگے گاگر ہے کڑا ہے اس تے پتھر ماریا کہن لگے گاگر ٹوٹ گئی جے گاگر چک کے پتھر تے ماریا تے تد بھی گاگر ہی ٹوٹ گئی ہے کہندے نے کھوٹیاں دا پیار کیتا بھی تہاڈے لئی دکھ دائی کھوٹیاں نال ورودھ کیتا بھی تہاڈے لئی دکھ دائی تے بھلیاں دی گل کیسی ہے مہاراجا رنجیت سنگھ جا رہے سی آ پتھر آیا وجا مہاراجا صاحب دے شپاہیاں جھٹ دیکھیا پتھر آیا کدھروں او ایک 14 سال دے کاکے نے پکڑ کے لے آئے تے کاکا بچارا ہن تھر تھر کمبے اکھاں چو آنسو پتہ نہیں ہن ہونا کی وجا مہاراجا دے پتھر تے بس ڈر ڈر کمب کمب جائے رو رو گلے چو آواز نہ نکلے تے مہاراجا صاحب پوچھدے نے پتھر کیوں مارے آئی تے روندا روندا کہندا راجا صاحب تہانوں نہیں ماریا میں تے دیری نوں ماریا سی دیر توڑن واسطے او تہانوں آ لگا مینوں معاف کر دیو تے جدے رو کے انج بچے آکھیا
ਤੇ ਮਹਾਰਾਜਾ ਸਾਹਿਬ ਕਹਿਣ ਲੱਗੇ ਕੁਝ ਨਹੀਂ ਆਖਣਾ, ਉਹ ਬੇਰੀ ਨੂੰ ਪੱਥਰ ਮਾਰਿਆ ਬੇਰੀ ਦੇਰ ਦਿੰਦੀ ਏ, ਇਹ ਤੇ ਰਾਜੇ ਨੂੰ ਪੱਥਰ ਲੱਗਾ ਦਿਓ ਇਸ ਨੂੰ ਧਨ, ਵਿਚਾਰਾ ਹੈ ਐਵੇਂ ਗਰੀਬ ਜਿਹਾ ਤੁਰਿਆ ਫਿਰਦਾ। ਭਲਿਆਂ ਨੂੰ ਮੈਂ ਬੇਨਤੀ ਕਰਦਿਆ ਪੱਥਰ ਵੀ ਵੱਜੇ ਉਹ ਵੀ ਕੁਝ ਦਿੰਦੇ ਨੇ। ਤੇ ਸਾਹਿਬ ਕਹਿਣ ਲੱਗੇ ਭਲਿਆ ਤੂੰ ਭਲਿਆਂ ਦੇ ਸੰਗ ਵਿੱਚ ਬੈਠੀ ਉੱਥੋਂ ਸੁੱਖ ਮਿਲਦਾ, ਉੱਥੋਂ ਸਹਿਜ, ਉੱਥੋਂ ਵਿਸ਼ਰਾਮ ਦੀ ਪ੍ਰਾਪਤੀ ਹੁੰਦੀ ਹੈ ਜੀ।
ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ,
ਚੌਵੀ ਘੰਟਿਆਂ ਵਿੱਚ 64 ਘੜੀਆਂ ਲੰਘਦੀਆਂ ਨੇ। ਜਿਹੜੀ ਘੜੀ ਸਿਮਰਨ ਵਾਲੀ ਹੋਵੇ ਉਹ ਸੁਲੱਖਣੀ ਘੜੀ ਹੈ, ਉਹ ਚੰਗੀ ਘੜੀ ਹੈ। ਕਿੱਡੇ ਭਾਗਾਂ ਵਾਲੇ ਹੋ ਆਪ, ਧੰਨ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆ ਕੇ ਜਦੋਂ ਤੋਂ ਘਰੋਂ ਚੱਲੇ ਧਰਮ ਦੇ ਮਾਰਗ ਦੀ ਤਰਫ, ਉਸ ਵੇਲੇ ਤੋਂ ਹੀ ਸਮਾਂ ਸਫਲੇ ਖਾਤੇ ਵਿੱਚ ਪੈਣਾ ਸ਼ੁਰੂ ਹੋ ਗਿਆ। ਗੁਰੂ ਦੇ ਦਰਬਾਰ ਵਿੱਚ ਜੁੜ ਬੈਠੇ, ਜਿੰਨਾ ਸਮਾਂ ਗੁਰੂ ਦੇ ਦਰਬਾਰ ਵਿੱਚ ਜੁੜ ਬੈਠੋਗੇ ਇਹ ਸਮਝ ਲੈਣਾ ਉਤਨਾ ਸਮਾਂ ਉਹ ਸੁਲੱਖਣਾ, ਉਹ ਭਾਗਾਂ ਵਾਲਾ, ਇਸ ਸਮੇਂ ਦੇ ਲੱਛਣ ਸ਼ੁਭ ਹੋ ਗਏ। ਸਮਝ ਲੈਣਾ ਜ਼ਿੰਦਗੀ ਵਿੱਚ ਪਤਾ ਨਹੀਂ ਇਸ ਇੱਕ ਘੜੀ ਦੋ ਘੜੀਆਂ ਨੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਘੜੀਆਂ ਸਵਾਰ ਕੇ ਤੇ ਰੱਖ ਦੇਣੀਆਂ ਨੇ। ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ, ਹਰੀ ਦਾ ਨਾਮ ਸਿਮਰਨ ਕਰਨ ਵਾਲੀ ਘੜੀ ਸੁਲੱਖਣੀ ਹੋ ਜਾਂਦੀ ਏ। ਤੇ ਭਗਤ ਕਬੀਰ ਜੀ ਨੂੰ ਪੁੱਛਿਆ ਵੀ ਭਗਤ ਜੀ ਜੇ ਭਲਾ ਇੱਕ ਘੜੀ 24 ਮਿੰਟ ਦੀ, ਤੇ ਜੇ ਸਾਡੇ ਕੋਲ ਇਤਨਾ ਕਿਤੇ ਰੁਝੇਵਾ ਹੋਵੇ ਅਸੀਂ 24 ਮਿੰਟ ਨਾ ਕੱਢ ਸਕੀਏ? ਤੇ ਕਹਿਣ ਲੱਗੇ 12 ਮਿੰਟ ਕੱਢ ਲੈਣਾ। ਕਹਿੰਦੇ ਭਗਤ ਜੀ ਜੇ 12 ਮਿੰਟ ਵੀ ਨਾ ਕੱਢ ਸਕੀਏ? ਕਹਿਣ ਲੱਗੇ 6 ਹੀ ਕੱਢ ਲੈਣਾ। ਕਬੀਰ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟ ਜੋ ਕੀਨੇ ਸੋ ਲਾਭ। ਪਰ ਇੱਥੇ ਮੈਂ ਇੱਕ ਅਰਜ਼ ਕਰਨ ਲੱਗਾ, ਇਹ ਨਾ ਸਮਝਣਾ ਵੀ 6 ਮਿੰਟ ਦੀ ਹੀ ਗੱਲ ਬਣ ਜਾਏਗੀ। ਇਸ ਦਾ ਅਰਥ ਇਹ ਹੈ ਭੁੱਖ ਲੱਗੀ ਬੜੀ, 4 ਰੋਟੀਆਂ ਨਹੀਂ ਲੱਭਦੀਆਂ, ਜੇ 1 ਮਿਲਦੀ ਹੈ ਤੇ 1 ਹੀ ਖਾ ਲੈ, ਜੇ 1 ਰੋਟੀ ਖਾਣੀ ਹੈ 1 ਨਹੀਂ ਮਿਲਦੀ ਤੇ 2 ਗ੍ਰਾਹੀਆਂ ਮਿਲਦੀਆਂ ਉਹੀ ਖਾ ਲੈ, ਪਰ ਪੇਟ ਨਹੀਂ ਭਰਨਾ ਜਦ ਤੱਕ ਜਿੰਨੀ ਭੁੱਖ ਹੈ ਓਨੀ ਰੋਟੀ ਨਾ ਖਾਧੀ। ਜਿੰਨੀ ਦੇਰ 64 ਦੀਆਂ 64 ਘੜੀਆਂ ਸਫਲ ਨਹੀਂ ਕੀਤੀਆਂ ਨਾ, ਤੇ ਸਮਝ ਲੈਣਾ ਉਤਨੀ ਦੇਰ ਇਹ ਨਾ ਜਾਣਨਾ ਵੀ ਸਾਡੀ ਇਤਨੇ ਕੁ ਨਾਲ ਹੀ ਗੱਲ ਬਣ ਜਾਏਗੀ। ਸਾਹਿਬ ਕਹਿੰਦੇ ਨੇ 8 ਜਾਮ 64 ਘੜੀ ਤੋਂ ਨਿਰਖਤ ਰਹੇ ਜੀਓ, ਨੀਚੇ ਲੋਇਨ ਕਿਉਂ ਕਰੋ ਸਭ ਘਾਟ ਦੇਖੋ ਪੀਓ। ਸਫਲ ਤੇ ਘੜੀ ਸੰਯੋਗ ਸੁਹਾਵੇ ਸਤਿਗੁਰ ਸੰਗ ਗਿਆਨਾ, ਉਹ ਘੜੀਆਂ ਸਫਲ ਨੇ, ਉਹ ਸਮਾਂ ਸਫਲ ਹੈ ਸਤਿਗੁਰੂ ਦੇ ਸੰਗ ਵਿੱਚ ਬੈਠੇ। ਪਤਾ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੱਡੀ ਕੁ ਬਖਸ਼ਿਸ਼ ਆਪ ਸਾਰਿਆਂ ਤੇ ਇਸ ਸਮੇਂ ਵਰਤ ਰਹੀ ਹੈ। ਭਾਵੇਂ ਗੁਰੂ ਕੀ ਸੰਗਤ ਵਿੱਚ ਜੁੜ ਬੈਠੇ ਹੋ ਤੇ ਚਾਹੇ ਬੜਾ ਵੱਡਾ ਉਪਰਾਲਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ, PTC ਰਾਹੀਂ ਦੇਸ਼ ਤੇ ਵਿਦੇਸ਼ਾਂ ਵਿੱਚ ਬੈਠੇ ਸ਼ਬਦ ਵਿਚਾਰ ਸ਼ਰਵਣ ਕਰ ਰਹੇ ਹੋ, ਤੇ ਕਿਤਨੇ ਭਾਗਾਂ ਵਾਲਾ ਇਹ ਸਮਾਂ ਆਪ ਜੀ ਦਾ ਇਤਨਾ ਸਫਲਾ ਸਮਾਂ, ਇਹ ਸੁਲੱਖਣੀ ਘੜੀ ਬਣ ਜਾਂਦੀ ਹੈ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਹਾਂ। ਸਮਝ ਲੈਣਾ ਸੁਰਤ ਵਿੱਚ ਅੰਦਰ ਨਾਮ ਜਾ ਰਿਹਾ। ਐਡੀਸਨ ਨੇ ਬੜੇ ਬੜੇ ਤਜਰਬੇ ਕੀਤੇ ਨੇ, ਉਸ ਨੇ ਆਪਣੇ ਘਰ ਦਾ ਦਰਵਾਜ਼ਾ ਇਸ ਢੰਗ ਦਾ ਬਣਾਇਆ ਸੀ ਵੀ ਜਿਹੜਾ ਹੈਂਡ ਪੰਪ ਲਾਇਆ ਸੀ ਨਾ ਪਾਣੀ ਕੱਢਣ ਵਾਲਾ, ਉਸ ਨਾਲ ਇਹੋ ਜਿਹੀ ਸਿਸਟਮ ਬਣਾ ਕੇ ਫਿਟਿੰਗ ਕੀਤੀ ਸੀ ਵੀ ਜਿਹੜਾ ਦਰਵਾਜ਼ਾ ਖੋਲ੍ਹੇ, ਕਿਉਂਕਿ ਐਡੀਸਨ ਨੂੰ ਮਿਲਣ ਵਾਸਤੇ ਬੜੇ ਲੋਕ ਆਉਂਦੇ, ਜਿਹੜਾ ਦਰਵਾਜ਼ਾ ਖੋਲ੍ਹੇ ਉਸ ਦੇ ਨਲਕੇ ਚੋਂ ਪਾਣੀ ਨਿਕਲੇ ਤੇ ਉੱਪਰ ਟੈਂਕੀ ਵਿੱਚ ਚਲਾ ਜਾਏ। ਲੋਕ ਆਉਂਦੇ ਰਹਿੰਦੇ, ਦਰਵਾਜ਼ਾ ਖੁੱਲ੍ਹਦਾ ਰਹਿੰਦਾ, ਉਸ ਦੀ ਟੈਂਕੀ ਭਰਦੀ ਰਹਿੰਦੀ। ਮੈਂ ਬਾਤ ਸਾਂਝੀ ਕਰਨ ਲੱਗਾ, ਕਿਤੇ ਸਾਡੀ ਸੁਰਤ ਦਾ ਦਰਵਾਜ਼ਾ ਇਸ ਢੰਗ ਦੀ ਫਿਟਿੰਗ ਵਾਲਾ ਬਣ ਜਾਏ, ਕਿਸੇ ਪਾਸੇ ਵੀ ਕਦਮ ਉੱਠਣ, ਸਾਰੇ ਦਿਨ ਦੀਆਂ 64 ਦਿਨ ਤੇ ਰਾਤ ਦੀਆਂ 64 ਘੜੀਆਂ ਵਿੱਚੋਂ ਹਰ ਘੜੀ ਹੀ ਵਾਹਿਗੁਰੂ ਦੇ ਸਿਮਰਨ ਵਾਲੀ ਕਿਤੇ ਬਣ ਜਾਏ, ਤੇ ਸਮਝ ਲੈਣਾ ਅੰਦਰ ਦੀ ਸੁਰਤ ਸੌਂਦਿਆਂ ਵੀ ਜਾਗਦਿਆਂ ਵੀ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ ਸਭ ਕਾਮ ਦਰਵਾਜ਼ਾ ਕੋਈ ਵੀ ਭਾਵੇਂ ਖੋਲ੍ਹੇ ਅੱਖਾਂ ਦਾ ਖੋਲ੍ਹੇ ਕੋਈ ਕੰਨਾਂ ਦਾ ਖੋਲ੍ਹੇ ਕੋਈ ਰਸਲਾਂ ਦਾ ਖੋਲ੍ਹੇ ਤੇ ਅੰਦਰ ਦੀ ਟੈਂਕੀ ਸੁਰਤ ਦੀ ਨਾਮ ਦੇ ਜਲ ਨਾਲ ਭਰਦੀ ਰਹੇ ਉਹ ਭਾਗਾਂ ਵਾਲਾ ਜੀਵਨ ਬਣ ਜਾਂਦਾ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਐਸੀ ਅਵਸਥਾ ਆ ਜਾਂਦੀ ਹੈ ਜੀ।
ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰ ਤੇ ਤਹ ਨਾਮ
ਤਿਨਹਾ ਤੋਂ ਆਇਆ ਪਹਿਨਾਮ ਸ਼ਬਦ ਫਾਰਸੀ ਦਾ ਲਫ਼ਜ਼ ਹੈ ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਸਿਮਰਨ ਕੀਤਾ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ ਪ੍ਰਗਟ ਭਏ ਸੰਸਾਰ ਮੇਂ ਫਿਰਤੇ ਪਹਿਨਾਮ ਗੁਪਤ ਸਨ ਗੁੱਜੇ ਹੋਏ ਸਨ ਕਿਸੇ ਨੂੰ ਪਤਾ ਹੀ ਨਹੀਂ ਸੀ ਗਲੀ ਗਲੀ ਚਮਿਆਰ ਜੁੱਤੀਆਂ ਗੰਧਣ ਵਾਲੇ ਤੁਰੇ ਫਿਰਦੇ ਨੇ ਮੁਰਦਿਆਂ ਦਾ ਚਮੜਾ ਪਸ਼ੂਆਂ ਦੇ ਮੁਰਦਿਆਂ ਦਾ ਚਮੜਾ ਉਤਾਰ ਕੇ ਉਹਨਾਂ ਨੂੰ ਆਪਣੇ ਢੰਗ ਨਾਲ ਤਿਆਰ ਕਰਕੇ ਬਾਜ਼ਾਰ ਵਿੱਚ ਵੇਚਣ ਵਾਲੇ ਬੜੇ ਐਸੇ ਚਮਾਰ ਤੁਰੇ ਫਿਰਦੇ ਨੇ ਪਰ ਰਵਿਦਾਸ ਜੀ ਕਹਿਣ ਲੱਗੇ ਕੰਮ ਤੇ ਮੇਰਾ ਵੀ ਇਹੀ ਸੀ ਗੰਢੀਆਂ ਜੁੱਤੀਆਂ ਗੰਢ ਦਾ ਰਵਿਦਾਸ ਤਵੰਤਾ ਢੋਰ ਢੋਰ ਪਸ਼ੂਆਂ ਨੂੰ ਮਰਿਆ ਹੋਇਆਂ ਨੂੰ ਢੋਣਾ ਉਹਨਾਂ ਦੀ ਖਲ ਉਤਾਰਨੀ ਹਾਲਤ ਇਹ ਸੀ ਐਸੀ ਬਖਸ਼ਿਸ਼ ਦੀ ਰਹਿਮਤ ਹੋ ਗਈ ਸਿਮਰਨ ਦਾ ਮਾਰਗ ਮਿਲ ਗਿਆ ਹੁਣ ਸਾਰਾ ਸੰਸਾਰ ਜਾਣਦਾ ਰਵਿਦਾਸ ਤਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ ਜਿਸ ਨੀਚ ਕੋਈ ਨਾ ਜਾਣੈ ਨਾਮ ਜਪਤ ਉਹ ਚਹੋ ਕੁੰਟ ਮਾਨੈ ਇਹ ਨਾਮ ਦੀ ਵਡਿਆਈ ਐਸੀ ਏ ਕਿ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਬਖਸ਼ਿਸ਼ ਤੇ ਰਹਿਮਤ ਮਿਲ ਜਾਂਦੀ ਕਾਕੂ ਲਾਂਗੜੀ ਧੰਨ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਮੁੱਖ ਲਾਂਗੜੀ ਦੀ ਸੇਵਾ ਨਿਭਾਉਣ ਵਾਲੇ ਸਨ ਇੱਥੇ ਇੱਕ ਕਾਂ ਆਵੇ ਉਹ ਐਂ ਟਪੂਸੀਆਂ ਜੀਆਂ ਮਾਰਦਾ ਮਾਰਦਾ ਕੋਸ਼ਿਸ਼ ਕਰੇ ਵੀ ਇੱਧਰ ਚੁੰਝ ਮਾਰਦੇ ਆ ਇੱਧਰ ਚੁੰਝ ਮਾਰਦੇ ਆ ਬੜੀ ਵਾਰੀ ਉਡਾਇਆ ਪਰ ਫੇਰ ਆ ਜਾਏ ਇਸ ਦੀ ਆਦਤ ਹੀ ਹੈ ਸਾਰ ਕਤਾਵਲੀ ਦਾ ਕਰਤਾ ਲਿਖਦਾ ਭਰੇ ਤਾਲ ਸਭ ਠੌਰ ਪਰ ਕਾਂਗ ਅਚੇ ਘਟਵਾਰ ਭਾਵੇਂ ਚਾਰ ਚੁਫੇਰੇ ਪਾਣੀ ਭਰਿਆ ਹੋਵੇ ਪਰ ਘਰ ਆ ਕੇ ਘੜੇ ਦੀ ਚੱਪਣੀ ਨੂੰ ਚੁੰਝ ਮਾਰ ਕੇ ਥੱਲੇ ਸੁੱਟ ਕੇ ਉਸ ਵਿੱਚ ਚੁੰਝਾਂ ਮਾਰਨੀਆਂ ਆਦਤ ਹੈ ਇਸ ਦੀ ਹੁਣ ਕਾਕੂ ਲਾਂਗਰੀ ਨੇ ਵੇਖਿਆ ਵੀ ਉਡਾਇਆ ਫਿਰ ਆ ਜਾਂਦਾ ਪਕੜੀ ਗੁਲੇਲ ਰੱਖਿਆ ਗੁਲੇਲਾ ਬੜੇ ਧਿਆਨ ਨਾਲ ਕਾਂ ਨੂੰ ਪਤਾ ਨਾ ਲੱਗਣ ਦਿੱਤਾ ਅਗਰ ਪਤਾ ਲੱਗ ਜਾਏ ਕਾਂ ਨੂੰ ਤੇ ਕਾਂ ਪਹਿਲਾਂ ਹੀ ਉੱਡ ਜਾਂਦਾ ਕਹਿੰਦੇ ਨੇ ਕਾਂ ਨੇ ਆਪਣੇ ਪੁੱਤਰ ਨੂੰ ਸਮਝਾਇਆ ਕਹਿਣ ਲੱਗਾ ਦੇਖ ਬੇਟਾ ਜਦੋਂ ਕੋਈ ਇੰਜ ਨੀਵਾਂ ਹੋਣ ਲੱਗੀ ਨਾ ਤੇ ਸਮਝ ਲਈ ਉਹ ਪੱਥਰ ਚੁੱਕ ਕੇ ਮਾਰੇਗਾ ਉੱਡ ਜਾਏ ਤੇ ਪੁੱਤਰ ਕਾਂ ਦਾ ਕਹਿੰਦਾ ਵੀ ਬਾਪੂ ਭਲਾ ਜੇ ਪਹਿਲਾਂ ਹੀ ਹੱਥ ਵਿੱਚ ਪੱਥਰ ਫੜਿਆ ਹੋਵੇ ਤੇ ਕਹਿੰਦਾ ਫਿਰ ਮੈਂ ਤੈਥੋਂ ਵੀ ਉੱਡਣ ਲੱਗਾ ਗੱਲ ਧਿਆਨ ਚ ਰੱਖ ਲੈਣਾ ਬੜਾ ਤੇਜ ਹੈ ਇਹ ਹੁਣ ਕਾਂ ਉਹ ਬੈਠਾ ਕਾਕੂ ਲਾਂਗੜੀ ਨੇ ਟੇਢੇ ਜੇ ਹੋ ਕੇ ਮਾਰੀ ਗੁਲੇਲ ਕਾਂ ਦੇ ਵੱਜੀ ਜਾਂ ਗੁਲੇਲਾ ਵੱਜਾ ਤੇ ਥੱਲੇ ਡਿੱਗ ਪਿਆ ਜ਼ਖਮੀ ਹੋਏ ਨੂੰ ਧੰਨ ਗੁਰੂ ਹਰਿ ਰਾਇ ਸਾਹਿਬ ਪਾਤਸ਼ਾਹ ਜੀ ਨੇ ਦੇਖਿਆ ਤੇ ਕਹਿੰਦੇ ਚੁੱਕ ਲਿਆਓ ਚੁੱਕ ਲਿਆਂਦਾ ਬੜੇ ਦਇਆ ਦੀ ਮੂਰਤੀ ਜਿਨ੍ਹਾਂ ਨੇ ਬਹੁਤ ਸਾਰੇ ਜਾਨਵਰ ਲਿਆ ਵੈਸੇ ਵੀ ਰੱਖੇ ਹੋਏ ਸਨ ਉਸ ਕਾਂ ਦੀ ਮਰਮ ਪੱਟੀ ਕੀਤੀ ਮੈਂ ਬੇਨਤੀ ਕਰਦੇ ਹਾਂ ਇਹ ਗੁਰੂ ਦਾ ਉਹ ਦਰਬਾਰ ਹੈ ਇੱਥੇ ਕਾਂ ਵਰਗਾ ਵੀ ਆ ਜਾਏ ਤੇ ਉਸ ਨੂੰ ਵੀ ਗੁਰੂ ਸੰਭਾਲ ਕੇ ਆਪਣੇ ਹੱਥ ਵਿੱਚ ਲੈ ਲੈਂਦੇ ਨੇ ਇਹ ਭਲਿਆ ਤੂੰ ਆ ਗੁਰੂ ਦੀ ਸ਼ਰਨ ਵਿੱਚ ਸਿਮਰਨ ਅਭਿਆਸੀ ਬਣ ਤੇ ਸਾਹਿਬ ਦੀ ਰਹਿਮਤ ਕਰਕੇ ਕਹਿਣ ਲੱਗੇ ਤੂੰ ਵੀ ਸਾਰੇ ਸੰਸਾਰ ਵਿੱਚ ਜਾਣਿਆ ਪਹਿਚਾਨਿਆ ਹੋ ਜਾਏਗਾ ਵੀ ਧਾਨੇ ਗੁਰੂ ਕਾ ਸਿੱਖ ਜਿਹੜਾ ਸਿਮਰਨ ਅਭਿਆਸੀ ਹੈ ਪ੍ਰਗਟ ਭਏ ਸੰਸਾਰ ਮੈਂ ਫਿਰ ਤੇ ਪਹਿਨਾਮ
ਨਾਨਕ ਤਿਸ ਸਰਣਾਗਤੀ ਘੱਟ ਘੱਟ ਸਭ ਜਾਣ
ਹਜ਼ੂਰ ਕਹਿੰਦੇ ਨੇ ਆਪਣੇ ਵੱਲੋਂ ਸਾਰੇ ਅਰਦਾਸ ਕਰਨਾ ਵੀ ਮੈਂ ਉਸ ਦੀ ਸ਼ਰਨਾਗਤ ਹਾਂ ਜਿਹੜਾ ਘੱਟ ਘੱਟ ਵਿੱਚ ਸਭ ਦੀ ਜਾਣਦਾ ਹੈ, ਸਭ ਘੱਟ ਤੇਰੇ ਤੂੰ ਸਭਨਾ ਮਾਹੇ ਤੁਝ ਤੇ ਬਾਹਰ ਕੋਈ ਨਾ ਹੈ। ਇਹ ਜਿੰਨੇ ਸਰੀਰ ਰੂਪੀ ਘੜੇ ਨੇ ਸਾਰਿਆਂ ਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਜਿਹੜਾ ਘੱਟ ਘੱਟ ਸਭ ਜਾਣਨ ਹਾਰਾ ਹੈ, ਕਹਿੰਦੇ ਉਸ ਦੀ ਸ਼ਰਨਾਗਤ ਹੋ ਗਏ। ਉਸ ਅੱਗੇ ਆਪਣਾ ਆਪਾ ਭੇਟ ਕੀਤਾ ਤੇ ਮਾਲਕ ਰਹਿਮਤ ਕਰ, ਜੇ ਤੇਰੀ ਸ਼ਰਨ ਚਲੇ ਜਾਈਏ ਤੇ ਸਾਡੀ ਜ਼ਿੰਦਗੀ ਨੂੰ ਕੋਈ ਦੁੱਖ ਨਹੀਂ, ਸਾਡੀ ਜ਼ਿੰਦਗੀ ਨੂੰ ਕੋਈ ਡਰ ਨਹੀਂ, ਸਾਡੀ ਜ਼ਿੰਦਗੀ ਨੂੰ ਕੋਈ ਭਾਉ ਨਹੀਂ, ਸਾਡੀ ਜ਼ਿੰਦਗੀ ਦੇ ਹਰ ਕਾਰਜ ਸਫਲੇ ਨੇ। ਤੇ ਅੱਜ ਇੱਕ ਪ੍ਰੇਰਣਾ ਲੈ ਕੇ ਜਾਣਾ, ਸਾਹਿਬ ਕਿਰਪਾ ਕਰ ਦਿਓ ਆਪ ਜੀ ਦੀ ਸ਼ਰਨ ਵਿੱਚ ਰਹਿਣ ਦੀ ਜਾਚ ਆ ਜਾਏ। ਸ਼ਰਨਾਗਤ ਆਪਣਾ ਆਪਾ ਗੁਰੂ ਅੱਗੇ ਭੇਟ ਕਰ ਦੇਣਾ, ਆਪਣਾ ਆਪਾ ਵਾਹਿਗੁਰੂ ਜੀ ਅੱਗੇ ਸਮਰਪਿਤ ਕਰ ਦੇਣਾ ਤੇ ਅੰਦਰੋਂ ਧਰ ਕੇ ਕਹਿਣਾ, ਮਾਲਕ ਤੇਰਾ ਦਿੱਤਾ ਜੀਵਨ ਤੇ ਤੇਰਾ ਪਾਇਆ ਜੀ, ਆਪ ਰਹਿਮਤ ਕਰਕੇ ਮੇਰੀ ਸੁਰਤ ਵਿੱਚ ਵਸ ਜਾ ਤੇ ਤੇਰਾ ਸਿਮਰਨ ਹੀ ਹਰ ਪਲ ਕਰਦਾ ਰਹਾ। ਮਾਲਕ ਰਹਿਮਤ ਕਰ, ਮੇਰੇ ਧਿਆਨ ਵਿੱਚ ਬੈਠ ਜਾ, ਮੈਂ ਹਰ ਵੇਲੇ ਤੇਰਾ ਧਿਆਨ ਧਰਦਾ ਰਹਾਂ। ਜਦੋਂ ਸ਼ਰਨਾਗਤ ਹੋ ਜਾਈਦਾ ਫਿਰ ਆਖੀਦਾ, ਮੇਰੇ ਕਦਮ ਤੇ ਹੈਨ ਪਰ ਚੱਲਣ ਦੀ ਸਮਰੱਥ ਨਹੀਂ ਰੱਖਦੇ, ਤੂੰ ਮੇਰੇ ਕਦਮਾਂ ਵਿੱਚ ਐਸੀ ਸ਼ਕਤੀ ਦੀ ਪ੍ਰੇਰਣਾ ਭਰ ਦੇ ਤੇਰੇ ਵੱਲ ਚੱਲਣ। ਮੇਰੇ ਹੱਥ ਤੇ ਹੈਨ ਪਰ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਟੁੰਡਾ ਹੋਵਾਂ, ਪਾਤਸ਼ਾਹ ਰੋਹਲਾ ਟੁੰਡਾ ਅੰਧਲਾ, ਕਿਉਂ ਗੱਲ ਲੱਗਾ ਭਾਏ। ਰਹਿਮਤ ਕਰ, ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਲੀਏ ਇਹ ਕੰਤ ਮਿਲਾਵਾ ਹੋਏ। ਮਾਲਕ ਨੂੰ ਆਖਣਾ ਸੁਰਤ ਵਾਲੀਆਂ ਅੱਖਾਂ ਵੀ ਆਪ ਬਣਾ ਦੇ, ਭੈ ਦੇ ਚਰਨ ਵੀ ਆਪ ਹੀ ਲਾ ਦੇ, ਮੈਂ ਤਾਂ ਤੇਰੀ ਸ਼ਰਨ ਵਿੱਚ ਹਾਂ। ਬਾਰ ਬਾਰ ਅਰਦਾਸ ਕਰਨਾ, ਫਿਰ ਤਿਸ ਕੀ ਸ਼ਰਨ ਨਾਹੀ ਭਉ ਕੋਏ। ਸਾਹਿਬ ਦੀ ਸ਼ਰਨ ਵਿੱਚ ਜਦੋਂ ਚਲੇ ਜਾਂਦੇ ਨੇ, ਮਾਲਕ ਆਪ ਰੱਖਿਆ ਕਰਦਾ, ਕੰਮ ਸਵਾਰਦਾ, ਸਿਮਰਨ ਵੀ ਕਰਾਉਂਦਾ, ਉਸ ਦੀ ਸੁਰਤ ਨੂੰ ਔਗਣਾ ਤੋਂ ਵੀ ਮਾਲਕ ਆਪ ਬਚਾਉਂਦਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋ ਪਾਏ। ਇਹ ਸਾਹਿਬ ਦੀ ਰਹਿਮਤ ਹੋਵੇ, ਉਸ ਦੀ ਸ਼ਰਨਾਗਤ ਜਾਈਏ, ਜੋ ਸਾਰੇ ਘੱਟ ਘੱਟ ਦੀ ਜਾਣਨ ਵਾਲਾ, ਉਹ ਵੀ ਸਾਡੇ ਅੰਦਰ ਬੈਠਾ, ਉਹੀ ਸਾਡੇ ਬਾਹਰ ਹੈ। ਉਸ ਮਾਲਕ ਨਾਲ ਮੈਂ ਬੇਨਤੀ ਕਰਦਿਆਂ ਸਿਮਰਨ ਕਰਕੇ ਵੀ ਜੁੜਨਾ, ਜਦੋਂ ਇੱਕ ਮਨ ਹੋ ਕੇ ਅਰਦਾਸ ਕਰ ਲਈ ਦੀ ਇਹ ਸਮਝ ਲੈਣਾ, ਅਰਦਾਸ ਵੀ ਜੋੜ ਦਿੰਦੀ ਹੈ ਉਸ ਸਮੇਂ। ਇਹ ਸਾਹਿਬ ਦੀ ਰਹਿਮਤ ਹੋਵੇ, ਐਸੀ ਅਵਸਥਾ ਸਾਨੂੰ ਸਾਰਿਆਂ ਨੂੰ ਨਸੀਬ ਹੋਵੇ ਜੀ। ਦੋ ਦਿਨ ਦੀ ਹਾਜ਼ਰੀ ਆਪ ਸੰਗਤਾਂ ਨਾਲ ਭਰੀ। ਮੈਂ ਹਾਰਦਿਕ ਤੌਰ ਤੇ ਸਭ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ, ਜਿਨ੍ਹਾਂ ਦੀ ਬਰਕਤ ਸਦਕਾ ਮੈਂ ਆਪ ਸੰਗਤਾਂ ਨਾਲ ਚਾਂਦਕ ਸ਼ਬਦ ਗੁਰਮਤ ਵਿਚਾਰਾਂ ਦੇ ਸਾਂਝੇ ਕਰਨ ਦਾ ਹਿੱਆ ਕੀਤਾ। ਬਖਸ਼ਿਸ਼ ਮੇਰੇ ਸਾਹਿਬ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਜੀ, ਜਿਨ੍ਹਾਂ ਨੇ ਉਪਰਾਲੇ ਕਰਕੇ ਇਸ ਮਹਾਨ ਕਾਰਜ ਨੂੰ ਆਰੰਭਿਆ, ਇਹਨਾਂ ਦਾ ਵੀ ਧੰਨਵਾਦ। ਸਿੰਘ ਸਾਹਿਬ ਹੈੱਡ ਗ੍ਰੰਥੀ ਯਾਨੀ ਜਸਵਿੰਦਰ ਸਿੰਘ ਜੀ, ਜਿਨ੍ਹਾਂ ਦਾਸ ਨੂੰ ਹੁਕਮ ਕੀਤਾ, ਤਿੰਨਾਂ ਦਾ ਵੀ ਤੈ ਦਿਲੋਂ ਬਹੁਤ ਬਹੁਤ ਧੰਨਵਾਦ। ਭੁੱਲਾਂ ਦੀ ਖਿਮਾ ਸਹਿਤ ਆਪ ਸਾਰੀਆਂ ਸੰਗਤਾਂ ਦੇ ਧੰਨਵਾਦ ਸਹਿਤ ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰਦਿਆਂ ਦੋ ਪੰਕਤੀਆਂ ਅਖੀਰਲੀਆਂ ਸ਼ਰਵਣ ਕਰਕੇ ਫਤਿਹ ਸਾਂਝੀ ਕਰੀਏ ਜੀ।
ਪ੍ਰਗਟ ਭਏ ਸੰਸਾਰ ਮਹਿ ਫਿਰ ਤੇ ਪਹਿਨਾਮ, ਨਾਨਕ ਤਿਸ ਸਰਨਾਗਤੀ ਘੱਟ ਘੱਟ ਸਭ ਜਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਗਲ ਸਮਗਰੀ ਤੁਮਰੈ, ਤੁਮ ਤੇ ਹੋ ਏ ਸੋ ਆਗਿਆਕਾਰੀ, तुमरी गात मित नानक दासे सदा कुर्बानी। बोलो जी वाहे गुरु। एक ओंकार वाहिगुरु जी की फतेह। श्री भगवती जी सहाय वार। श्री भगवती जी की पातशाही दसमी। प्रथम भगवती सिमर कै गुरु नानक लई त्याए। फिर अंगद गुर ते अमरदास रामदास हुई सहाय। अर्जन हर गोबिंद नौ सिमराओ श्री हर राय। श्री हर कृष्ण त्याईया जिस दिठे सब दुख जाए। तेग बहादुर सिमरिया घर नौ निद आवै ताए। सब थाई हुए सहाय। दसवें पातशाह श्री गुरु गोबिंद सिंह साहेब जी सब थाई हुए सहाय। दसा पातशाहियां दी जोत श्री गुरु ग्रंथ साहिब जी दे पाठ दी दर दा ध्यान धर के। बोलो जे पंजा प्यारियां चौहा साहिब जादियां चालियां मुगतियां हठियां जपियां तपियां जिन्ना नाम जपिया वंड छकिया देख चलाई ते गवाही देख के अण दिठ कीता। तिना प्यारियां सच्यारियां दी कमाई दा ध्यान धर के। खालसा जी बोलो जे जिन्ना सिंघा सिंघणियां धर्म हेत शीस दिते बंद बंद कटाए खोपरियां लुहाइयां चरखड़ियां ते चढ़े तन आरिया नाल चराए गए गुरुद्वारियां दी सेवा लई कुर्बानियां कीतियां। धर्म नहीं हारिया सिखे केसां स्वासां नाल निभाहे तिन्हां दी कमाई दा ध्यान धर के। खालसा जी बोलो जे पंजा तख्तां सरबत गुरुद्वारियां दा ध्यान धर के। बोलो जे प्रथमें सरबत खालसा जी की अरदास है जी। सरबत खालसा जी को वाहे गुरु वाहे गुरु वाहे गुरु। चित आवे चित आवन का सदका सर्व सुख होवे जहां जहां खालसा जी साहेब। तहां तहां रचे रियायत देग तेग फते। बिरद की पैज पंथ की जीत श्री साहेब जी सहाय। खालसा जी के बोल बाले। बोलो जे सिखा नू सिखी दान केस दान विसाह दान भरोसा दान दाना सिर दान नाम दान श्री अमृत सर जी दे दर्शन इशनान। चौंकियां झंडे बुंगे जुग जुग अटल धर्म का जयकार। बोलो जे सिखां दा मन नीवा मत उची मत पत दा राखा आप वाहे गुरु। हे अकाल पुरख अपने पंथ दे सदा सहाई दा तार जियो। श्री ननकाणा साहिब ते होर गुरुद्वारियां गुरधामां दे जिन्हां तों पंथ नूं विछोड़िया गया है। खुले दर्शन दीदार सेवा संभाल दा दान खालसा जी नूं बख्शो। हे नमाणियां दे माण नेताणियां दे ताण न्यूटियां दी ओट धन धन साहिब श्री गुरु ग्रंथ साहिब जी महाराज। आप जी दे हजूर अरदास बेनती है सतगुरु जी। गुरुद्वारा मंजी साहिब दीवान हाल विखे अमृत वेले तो आप जी दी हजूरी अंदर दीवान सजे। सजे हुए दीवाना अंदर आसा जी दे वार दे कीर्तन हुए। सच खंड श्री हरिमंदर साहिब जी तो आए हुए मुख वाक दी कथा विचार हुई है। हजूर कीर्तन करदे आं कथा विचार करदे आं होइयां बेअंत भुलां दी मुआफी बख्शनी। अगाहां तों समात बख्शो पढ़ी सुनी बाणी दा भाव समूह संगतां दे हिरदयां विखे वसाउणा। ਤਿੰਨ ਫੁੱਲ ਪ੍ਰੇਮ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਸਰਬੱਤ ਸੰਗਤ ਨੂੰ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ, ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਆਪ ਕਿਰਪਾ ਕਰੋ, ਹੁਕਮ ਬਖਸ਼ ਕੇ ਨਦਰੇ ਨਦਰ ਨਿਹਾਲ ਕਰੋ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮੈ ਲੇ ਰਾਜ ਕਰੇਗਾ, ਖੁਆਰੋ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ, ਬੋਲੇ ਸੋ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਉਠਤ ਬੈਠਤ ਸੋਵਤ ਜਾਗਤ, ਇਹੋ ਮਨ ਤੁਜੈ ਚਤਾਰ, ਸੁਖ ਦੁਖ ਇਸ ਮਨ ਕੀ ਬਿਰਥਾ, ਤੁਝ ਹੀ ਆਗੈ ਸਾਰ, ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ, ਤੁਮੈ ਮੇਰਾ ਪਰਿਵਾਰ, ਜੋ ਤੁਮ ਕਰੋ ਸੋਈ ਪਲ ਹਮਾਰਾ, ਪੇਖ ਨਾਨਕ ਸੁਖ ਚਰਨਾਰ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ, ਸੁਕਹੁ ਟਲ ਗੁਰ ਸੇਵੀਐ ਆਹਨ ਸੁਸਾਹਿਬ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਇ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਚੱਟੀਐ, ਤੁਧ ਡਿਠੇ ਸੱਚੇ ਪਾਤ ਸਾਹ, ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤ ਸਾਹ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਹ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਤਰਤ ਸੁਹਾਵੀ ਸਫਲ ਥਾਨ, ਪੂਰਨ ਭਏ ਕਾਮ, ਤੇ ਨਾਥਾ ਭ੍ਰਮ ਮਿਟ ਗਿਆ, ਰਵਿਆ ਮਿਤ ਰਾਮ, ਤਰਤ ਸੁਹਾਵੀ ਸਫਲ ਥਾਨ, ਪੂਰਨ ਭਏ ਕਾਮ।
ਨਾਥਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾ ਕਾ ਸੰਗ ਬਸਤਾ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹ ਫਿਰ ਤੇ ਤਹ ਨਾਮ ਨਾਨਕ ਤਿਸ ਸਰਨਾਗਤੀ ਘੱਟ ਘੱਟ ਸਭ ਜਾਣ ਪ੍ਰਗਟ ਭਏ ਸੰਸਾਰ ਮਹ ਫਿਰ ਤੇ ਤਹ ਨਾਮ ਨਾਨਕ ਤਿਸ ਸਰਨਾਗਤੀ ਘੱਟ ਘੱਟ ਸਭ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ 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 ਸਤਨਾਮ 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 ਵਾਹਿਗੁਰੂ ਸ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।